ਸਤਨਾਮ ਸ਼੍ਰੀ ਵਾਹਿਗੁਰੂ। ਸ਼੍ਰੀ ਨਾਨਕ ਪਦ ਪੰਕਜ ਵੰਦਨ ਸਿਮਰੋ ਅੰਗਦ ਦੋਹਨ ਕੰਦਨ ਅਮਰਦਾਸ ਗੁਰੂ ਹਿਰਦੈ ਧਿਆਵੋ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ਼੍ਰੀ ਅਰਜਨ ਬਿਗਨਨ ਕੇ ਨਾਸ ਹਰ ਗੋਬਿੰਦ ਸੁਭ ਸੁਮਤ ਪ੍ਰਕਾਸ਼ਕ ਸ਼੍ਰੀ ਹਰ ਰਾਏ ਨਮੋ ਕਰ ਜੋਰੀ। ਸ਼੍ਰੀ ਹਰ ਕ੍ਰਿਸ਼ਨ ਮਨਾਏ ਬਿਹੋਰੀ। ਤੇਗ ਬਹਾਦਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਬਸਾਲਾ। ਤਰੋਂ ਤਰਾਂ ਪਰ ਪੁਨ ਪੁਨ ਸੀਸਾ ਤਰੋਂ ਤਰਾਂ ਪਰ ਪੁਨ ਪੁਨ ਸੀਸਾ ਬੰਦੋਂ ਬਾਰ ਬਾਰ ਜਗਦੀਸ਼ਾ। ਡਿੰਡੋਤ ਬੰਦਨ ਅਨਕਵਾਰ ਸਰਬ ਕਲਾ ਸਮਰਥ ਡੋਲਨ ਤੇ ਰਾਖੋ ਪ੍ਰਭੂ ਡੋਲਨ ਤੇ ਰਾਖੋ ਪ੍ਰਭੂ ਨਾਨਕ ਦੇ ਕਰ ਹੱਥ ਨਾਰਾਇਣ ਨਰਪਤ ਨਮਸਕਾਰੇ ਨਾਰਾਇਣ ਨਰਪਤ ਨਮਸਕਾਰ ਐਸੇ ਗੁਰ ਕੋ ਬਲ ਬਲ ਜਾਈਏ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੁਹਿ ਤਾਰੇ ਬਲ ਬਲ ਜਾਵਾਂ ਜੀ ਮੈਂ ਜੋ ਸਤਿਗੁਰਾਂ ਦੇ ਸਾਜੀ ਅਤੇ ਨਿਵਾਜੀ ਹੋਈ ਗੁਰੂ ਸਰੂਪ ਗੁਰੂ ਖਾਲਸਾ ਸਤਸੰਗਤ ਸਮੂਹ ਸੰਗਤਾਂ ਦਾ ਪ੍ਰਬੰਧਕ ਜਨਾਂ ਦਾ ਉੱਦਮ ਉਪਰਾਲਾ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਦੋ ਦਿਨ ਦਾ ਸਮਾਂ ਸਤਿਗੁਰੂ ਜੀ ਨੇ ਮਿਲ ਕੇ ਬੈਠਣ ਦਾ ਬਖਸ਼ਿਆ। ਕੱਲ ਆਪ ਜੀ ਨੇ ਆਨੰਦ ਮਾਣਿਆ। ਅੱਜ ਇਸ ਪੰਡਾਲ ਦਾ ਆਖਰੀ ਦੀਵਾਨ ਹੈ। ਆਓ ਕੁਝ ਸਮਾਂ ਆਪਣੇ ਮਨ ਨੂੰ ਗੁਰੂ ਚਰਨਾਂ ਵਿੱਚ ਜੋੜੋ। ਦਾਸ ਨੇ ਕੱਲ ਵੀ ਬੇਨਤੀ ਕੀਤੀ ਸੀ ਕਿ ਕਈ ਵਾਰੀ ਮਨ ਹਾਜ਼ਰ ਹੋ ਜਾਂਦਾ, ਤਨ ਹਾਜ਼ਰ ਹੋ ਜਾਂਦਾ, ਸਰੀਰ ਆ ਜਾਂਦਾ ਪਰ ਮਨ ਨਹੀਂ ਆਉਂਦਾ। ਤਨ ਆ ਗਿਆ, ਮਨ ਨਹੀਂ ਆਇਆ ਤੇ ਹਾਜ਼ਰੀ ਨਹੀਂ ਲੱਗਣੀ। ਹਾਜ਼ਰੀ ਉਦੋਂ ਲੱਗਦੀ ਹੈ ਜਦੋਂ ਸਾਡਾ ਮਨ ਗੁਰੂ ਚਰਨਾਂ ਵਿੱਚ ਹਾਜ਼ਰ ਹੋ ਜਾਵੇ। ਇਸ ਕਰਕੇ ਪਹਿਲਾਂ ਮਨ ਨੂੰ ਹਾਜ਼ਰ ਕਰੋ। ਜਦੋਂ ਮਨ ਗੁਰੂ ਚਰਨਾਂ 'ਚ ਜੁੜ ਗਿਆ ਫਿਰ ਸਾਡੀ ਹਾਜ਼ਰੀ ਸਤਿਗੁਰਾਂ ਦੇ ਦਰ 'ਤੇ ਪ੍ਰਵਾਨ ਹੋ ਜਾਏਗੀ। ਆਓ ਸਭ ਤੋਂ ਪਹਿਲਾਂ ਮਨ ਦੀ ਪੂਰਨ ਇਕਾਗਰਤਾ ਵਾਸਤੇ, ਰਸਨਾ ਦੀ ਪਵਿੱਤਰਤਾ ਵਾਸਤੇ ਸਰਬੱਤ ਸੰਗਤਾਂ ਰਸਨਾ ਪਵਿੱਤਰ ਕਰੋ, ਸਤਿਗੁਰਾਂ ਨੂੰ ਸੀਸ ਨਵਾਓ, ਬੁਲੰਦ ਆਵਾਜ਼ ਵਿੱਚ ਫਤਿਹ ਬੁਲਾਓ, ਸਾਰੇ ਆਖੋ ਵਾਹਿਗੁਰੂ ਜੀ ਕਾ
ਖਾਲਸਾ
ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਨੇ ਤਰਸ ਕੀਤਾ, ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਕਲਯੁਗ ਦੇ ਵਿੱਚ ਉਸ ਵਾਹਿਗੁਰੂ ਦੇ, ਉਸ ਪਰਮੇਸ਼ਰ ਦੇ ਗੁਣ ਗਾਉਣੇ, ਇਸੇ ਨੂੰ ਪੁੰਨ ਮੰਨਿਆ। ਜੇਬਾ ਗੰਦੇ ਗੀਤ ਬੜੇ ਗਾਉਂਦੀ ਹੈ, ਜੇਬਾ ਕਿਸੇ ਦੀ ਨਿੰਦਿਆ ਬੜੀ ਕਰਦੀ ਹੈ, ਜੇਬਾ ਕਿਸੇ ਨੂੰ ਗਾਲਾਂ ਬੜੀਆਂ ਕੱਢਦੀ ਹੈ, ਪਰ ਦੁੱਖ ਦੀ ਗੱਲ ਵੀ ਹੈ, ਜੇਬਾ ਨੇ ਕਦੀ ਉਸ ਪਰਮੇਸ਼ਰ ਦੀ, ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਨਹੀਂ ਕੀਤੀ। ਤੇ ਮਰਜ ਕਹਿੰਦੇ ਜੇ ਰਸਨਾ ਅੱਜ ਗੰਦੇ ਗੀਤ ਗਾ ਰਹੀ ਹੈ, ਜਿਹੜੀ ਰਸਨਾ ਕਿਸੇ ਦੀ ਨਿੰਦਿਆ ਕਰ ਰਹੀ ਹੈ, ਜਿਹੜੀ ਰਸਨਾ ਕਿਸੇ ਨੂੰ ਗਾਲਾਂ ਕੱਢ ਰਹੀ ਹੈ, ਤੇ ਇਹਦਾ ਹਾਲ ਕੀ ਹੋਏਗਾ? ਜਿਹੜੀ ਜੇਬਾਂ ਨਾਮ ਨਹੀਂ ਜਪਦੀ, ਜਿਹੜੀ ਜੇਬਾਂ ਸਿਮਰਨ ਨਹੀਂ ਕਰਦੀ। ਮਰਜ ਕਹਿ ਰਹੇ ਨੇ ਰਸਨਾ ਨਾ ਜਪੈ ਨਾਮ, ਜਿਹੜੀ ਜੇਬਾਂ ਨਾਮ ਨਹੀਂ ਜਪਦੀ ਹੋਏਗਾ ਕੀ? ਮਰਜ ਕਹਿੰਦੇ ਰਸਨਾ ਨਾ ਜਪੈ ਨਾਮ, ਤਿਲ ਤਿਲ ਕਰ ਕੱਟੀ ਹੈ। ਉਹ ਜੇਬਾਂ ਨੂੰ, ਉਹ ਰਸਨਾ ਨੂੰ ਤਿਲ ਤਿਲ ਕਰਕੇ ਕੱਟਿਆ ਜਾਣਾ ਹੈ, ਜਿਹੜੀ ਜੇਬਾਂ ਅੱਜ ਨਾਮ ਨਹੀਂ ਜਪਦੀ। ਤੇ ਸਾਧ ਸੰਗਤ ਇਹ ਰਸਨਾ ਕਿਸੇ ਦੀ ਨਿੰਦਿਆ ਕਰਕੇ ਰੱਜਦੀ ਨਹੀਂ, ਇਹ ਜੇਬਾਂ ਕਿਸੇ ਦੀ ਨਿੰਦਿਆ ਕਰਕੇ ਗੰਦੇ ਗੀਤ ਗਾ ਗਾ ਕੇ ਰੱਜਦੀ ਨਹੀਂ। ਪਰ ਦੁੱਖ ਦੀ ਗੱਲ, ਪਰਮੇਸ਼ਰ ਨੇ ਇਹ ਰਸਨਾ ਲਾਈ ਸੀ ਨਾਮ ਜਪਣ ਵਾਸਤੇ, ਪਰ ਬੰਦਾ ਇਹ ਤੋਂ ਉਲਟ ਕੰਮ ਲੈ ਰਿਹਾ। ਜਿਹੜੀ ਰਸਨਾ ਦੇ ਨਾਲ ਸਾਧ ਸੰਗਤ, ਉਹ ਪਰਮੇਸ਼ਰ ਦੇ ਗੀਤ ਗਾਉਣੇ ਸੀ, ਇਹ ਦੁਨੀਆਂ ਦੇ ਗੀਤ ਗਾ ਰਹੇ ਹੈ, ਸੰਸਾਰ ਦੇ ਗੀਤ ਗਾ ਰਹੇ ਹੈ, ਭੁਲੇਖੇ ਦੇ ਵਿੱਚ ਪੈ ਗਿਆ, ਉਲਟ ਕੰਮ ਲੈਣ ਲੱਗ ਗਿਆ। ਤੇ ਸਾਧ ਸੰਗਤ ਜੀ, ਇਸੇ ਕਰਕੇ ਪਛਤਾਵਾ ਹੈ ਸਾਡੇ ਮਨ 'ਚ, ਦਿਨ ਰਾਤ ਭਟਕਦੇ ਫਿਰਨੇ। ਰਸਨਾ ਕਦੀ ਪਿੱਤਰ ਨੇ ਕੀਤੀ, ਉਸ ਪਰਮੇਸ਼ਰ ਦੇ ਗੀਤ ਨੇ ਗਾਏ, ਕਦੀ ਬਾਣੀ ਨਹੀਂ ਪੜੀ, ਕੰਨ ਕਦੀ ਪਿੱਤਰ ਨੇ ਕੀਤੇ, ਉਸ ਪਰਮੇਸ਼ਰ ਦੀ ਸਿਫਤ ਸਲਾਘਾ ਸੁਣੀ ਨਹੀਂ। ਤੇ ਸਾਧ ਸੰਗਤ, ਇਸੇ ਕਰਕੇ ਦਿਨ ਤੇ ਰਾਤ ਅਸੀਂ ਦੁੱਖ ਪਾ ਰਹੇ ਹਾਂ, ਦਿਨ ਰਾਤ ਪਛਤਾਉਂਦੇ ਹਾਂ। ਚੰਗੀਆਂ ਕੋਠੀਆਂ ਵੀ ਨੇ, ਗੱਡੀਆਂ ਵੀ ਨੇ, ਜ਼ਮੀਨਾਂ ਵੀ ਨੇ, ਪਰ ਆਤਮਕ ਸੁੱਖ ਕੋਈ ਨਹੀਂ। ਗੱਡੀਆਂ ਸਰੀਰ ਨੂੰ ਸੁੱਖ ਦੇ ਸਕਦੀਆਂ, ਕੋਠੀਆਂ ਸਰੀਰ ਨੂੰ ਸੁੱਖ ਦੇ ਸਕਦੀਆਂ ਨੇ, ਚੰਗੇ ਕੱਪੜੇ ਸਰੀਰ ਨੂੰ ਸੁੱਖ ਦੇ ਸਕਦੇ ਨੇ, ਮਾਇਆ ਸਰੀਰ ਨੂੰ ਸੁੱਖ ਦੇ ਸਕਦੀ ਹੈ, ਪਰ ਆਤਮਕ ਸੁੱਖ ਉਹ ਤੇ ਬਾਣੀ ਨਾਲ ਮਿਲਣਾ। आत्मक सुख लैण वास्ते गुरु दी शरण अख्तियार करनी पएगी। दुनियावी सुख थां थां ते मिल जाणगे, साध संगत दुनियावी सुख दुनियावी बंदियां कोलों वी मिल जाएगा। पिंड दा कोई काम होवे, पिंड दे विच किसे मंत्री नूं सद्दो, ਉਹ ਲੱਖ ਦੋ ਲੱਖ ਰੁਪਇਆ ਗ੍ਰਾਂਟ ਦੇ ਜਾਂਦਾ, ਪੰਜ ਦਸ ਲੱਖ ਰੁਪਇਆ ਵੀ ਮਿਲ ਜਾਏਗਾ। ਇਹ ਤੇ ਦੁਨਿਆਵੀ ਕੋਈ ਮੰਤਰੀ, ਦੁਨਿਆਵੀ ਕੋਈ ਬੰਦਾ ਸਾਨੂੰ ਆਤਮਕ ਸੁਖ ਲੈਣਾ ਤੇ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਰਦ ਚਰਨਾਂ ਵਿੱਚ ਆਉਣਾ ਪੈਣਾ। ਇੱਥੋਂ ਆ ਕੇ ਸਾਧ ਸੰਗਤ ਜੀ ਆਤਮਕ ਸੁਖ ਮਿਲਦਾ, ਆਤਮ ਰਸ ਮਿਲਦਾ, ਨਹੀਂ ਤੇ ਆਤਮਾ ਦੀ ਭੁੱਖ ਖਤਮ ਨਹੀਂ ਹੋਈ, ਮਨ ਦੀ ਭੁੱਖ ਖਤਮ ਨਹੀਂ ਹੋਈ। ਭੁੱਖ ਦੋ ਪ੍ਰਕਾਰ ਦੀ ਹੈ। ਇੱਕ ਭੁੱਖ ਉਹ ਹੈ ਜਿਹੜੀ ਤਨ ਨੂੰ ਲੱਗਦੀ ਹੈ, ਸਭ ਨੂੰ ਭੁੱਖ ਲੱਗਦੀ ਹੈ। ਆਪਾਂ ਕਈ ਦਿਨ ਚ ਇੱਕ ਵਾਰ ਪ੍ਰਸ਼ਾਦਾ ਛਕਦੇ ਨੇ, ਦੋ ਵਾਰ, ਕਈ ਮੇਰੇ ਵਰਗੇ ਚਾਰ ਚਾਰ ਪੰਜ ਪੰਜ ਵਾਰੀ ਵੀ ਛਕਦੇ। ਇਹ ਤਨ ਦੀ ਭੁੱਖ ਹੈ, ਸਾਕਾਰ ਦੀ ਭੁੱਖ। ਇੱਕ ਤਨ ਦੀ ਭੁੱਖ ਤੇ ਇੱਕ ਮਨ ਦੀ ਭੁੱਖ ਕਰ ਲੈਂਦਾ। ਚਾਹੇ ਕੋਈ ਪ੍ਰਸ਼ਾਦਾ ਛੱਕ ਕੇ ਖਤਮ ਕਰੇ, ਚਾਹੇ ਕੋਈ ਫਲ ਛੱਕ ਕੇ ਖਤਮ ਕਰੇ, ਚਾਹੇ ਕੋਈ ਮਠਿਆਈ ਖਤਮ ਕਰੇ। ਤਨ ਦੀ ਭੁੱਖ ਦਾ ਹਰ ਇੱਕ ਨੂੰ ਫਿਕਰ ਹੈ। ਤਨ ਦੀ ਭੁੱਖ ਤੇ ਹਰ ਇੱਕ ਬੰਦਾ ਖਤਮ ਕਰ ਲੈਂਦਾ, ਪਰ ਮਨ ਜਿਹੜਾ, ਮਨ ਤੇ ਭੁੱਖ ਹੈ, ਮਨ ਤੜਫਦਾ ਪਰ ਮਨ ਦੀ ਭੁੱਖ ਖਤਮ ਨਹੀਂ ਕੀਤੀ। ਆਖੋ ਸਤਨਾਮ। ਮਨ ਜਿਹੜਾ, ਮਨ ਭੁੱਖ ਹੈ, ਮਨ ਤੜਫਦਾ, ਤਨ ਦੀ ਭੁੱਖ ਰੋਜ਼ ਖਤਮ ਕਰ ਲੈਂਦਾ। ਰਾਤ ਨੂੰ ਪ੍ਰਸ਼ਾਦਾ ਛਕਿਆ, ਸਵੇਰੇ ਫਿਰ ਪ੍ਰਸ਼ਾਦਾ ਚਾਹੀਦਾ, ਤਨ ਨੂੰ ਭੁੱਖ ਲੱਗੀ। ਤੇ ਜਿੰਨਾ ਚਿਰ ਪ੍ਰਸ਼ਾਦਾ ਨਹੀਂ ਛਕਾਂਗੇ ਕੋਈ ਕੰਮ ਨਹੀਂ ਹੋਣਾ, ਤੁਰਿਆ ਨਹੀਂ ਜਾਵੇਗਾ, ਸਰੀਰ ਕਮਜ਼ੋਰ ਹੋ ਜਾਏਗਾ। ਤਨ ਦੀ ਭੁੱਖ ਦੀ ਬੰਦੇ ਨੂੰ ਬੜਾ ਫਿਕਰ ਹੈ, ਦਿਨ ਰਾਤ ਮਿਹਨਤ ਕਰਦਾ। ਪ੍ਰਸ਼ਾਦੇ ਵਾਸਤੇ ਹੀ ਹੈ ਨਾ ਸਭ ਕੁਛ, ਵੀ ਰੋਟੀ ਚੰਗੀ ਮਿਲੇ। ਤਨ ਵਾਸਤੇ ਰੋਜ਼ ਸੋਚਦਾ, ਤਨ ਦੀ ਭੁੱਖ ਵਾਸਤੇ ਰੋਜ਼ ਸੋਚਦਾ, ਪਰ ਜਿਹੜੀ ਮਨ ਦੀ ਭੁੱਖ ਹੈ ਉਹਦੇ ਬਾਰੇ ਕਦੀ ਨਹੀਂ ਸੋਚਿਆ। ਤੇ ਹੁਣ ਪੁੱਛੋ ਵੀ ਮਨ ਦੀ ਖੁਰਾਕ ਕਿਹੜੀ ਹੈ? ਹੁਣ ਤਨ ਤੇ ਪ੍ਰਸ਼ਾਦੇ ਨਾਲ ਰੱਜ ਜਾਏਗਾ, ਮਠਿਆਈ ਨਾਲ ਫਲ ਨਾਲ ਰੱਜ ਜਾਏਗਾ, ਪਰ ਜਿਹੜਾ ਮਨ ਹੈ, ਮਨ ਦੀ ਖੁਰਾਕ ਕਿਹੜੀ ਹੈ? ਉਹ ਪ੍ਰਸ਼ਾਦੇ ਨਾਲ ਰੱਜੇਗਾ, ਮਨ ਨਹੀਂ ਰੱਜਣਾ। ਮਨ ਕਾਹਦੇ ਨਾਲ ਰੱਜੇਗਾ? ਆਪਾਂ ਯਤਨ ਕਰਨੇ ਆ ਮਨ ਨੂੰ ਰੁਝਾਉਣ ਦੇ, ਵੀ ਸ਼ਾਇਦ ਮਨ ਮੰਗਦਾ ਗੱਡੀਆਂ, ਤੇ ਗੱਡੀਆਂ ਲੈ ਆਉਂਦੀਆਂ ਤੇ ਮਨ ਨੇ ਫਿਰ ਵੀ ਨਹੀਂ ਰੱਜਣਾ, ਉਹਨੇ ਹੋਰ ਤ੍ਰਿਸ਼ਨਾ ਪੈਦਾ ਹੋ ਜਾਣੀ। ਮਨ ਮੰਗਦਾ ਵੀ ਚੰਗੀ ਕੋਠੀ ਹੋਵੇ, ਗੁਆਂਢੀ ਕੋਲ ਬੜੀ ਚੰਗੀ ਕੋਠੀ, ਮੇਰਾ ਛੋਟਾ ਜਿਹਾ ਘਰ ਹੈ, ਮੇਰੀ ਕੋਠੀ ਹੋ ਜਾਏ, ਕੋਠੀ ਪਾ ਦਿਓ, ਮਨ ਨੇ ਫਿਰ ਵੀ ਨਹੀਂ ਰੱਜਣਾ। ਮਨ ਕਹਿੰਦਾ ਚੰਗੇ ਕੱਪੜੇ ਹੋਣ, ਚੰਗੇ ਕੱਪੜੇ ਪਾ ਲਓ, ਮਨ ਫਿਰ ਵੀ ਨਹੀਂ ਰੱਜਣਾ, ਮਨ ਨਹੀਂ ਰੱਜੇਗਾ। ਤੇ ਮਨ ਦੀ ਭੁੱਖ ਕਦੋਂ ਖਤਮ ਹੋਣੀ ਹੈ? ਮਹਾਰਾਜ ਨੇ ਗੁਰਬਾਣੀ ਚ ਆਖਿਆ, ਰੋਜ਼ ਪੜ੍ਹਦੇ ਜਪਜੀ ਸਾਹਿਬ ਦਾ ਪਾਠ ਕਰਨ ਵਾਲੇ, ਮਹਾਰਾਜ ਕਹਿੰਦੇ ਭੁੱਖਿਆਂ ਭੁੱਖ ਨਾ ਉਤਰੀ, ਜੇ ਬੰਨਾ ਪੁਰੀਆਂ ਭਾਰ। ਮਨ ਦੀ ਭੁੱਖ ਨਹੀਂ ਉਤਰਦੀ। ਦੁਨੀਆਂ ਦਾ ਇੱਕ ਪਦਾਰਥ ਨਹੀਂ, ਤੁਸੀਂ ਇਸ ਮਨ ਨੂੰ ਹਜ਼ਾਰਾਂ ਗੱਡੀਆਂ ਮਨ ਮੰਗੀ ਜਾਏਗਾ, ਦਸ ਮੰਗੇਗਾ, ਵੀਹ ਮੰਗੇਗਾ, ਚਾਲੀ, ਸੌ ਗੱਡੀਆਂ, ਹਜ਼ਾਰਾਂ, ਸੈਂਕੜੇ, ਲੱਖਾਂ ਪੈਸਾ ਮੰਗੇਗਾ, ਸੌ ਰੁਪਇਆ ਮੰਗੇਗਾ, ਹਜ਼ਾਰ ਮੰਗੇਗਾ, ਹਜ਼ਾਰ ਆ ਜਾਏਗਾ, ਫਿਰ ਲੱਖ ਮੰਗੇਗਾ, ਲੱਖ ਆ ਜਾਏਗਾ, ਕਰੋੜ ਮੰਗੇਗਾ, ਮਨ ਨਹੀਂ ਰੱਜੇਗਾ। ਅੱਜ ਸਾਧ ਸੰਗਤ ਜੇ ਜਿਹਦੇ ਕੋਲ ਦਸ ਰੁਪਈਏ ਨੇ ਉਹ ਵੀ ਦੁਖੀ, ਤੇ ਜਿਹਦੇ ਕੋਲ ਸੌ ਹੈ ਉਹ ਵੀ ਦੁਖੀ, ਹਜ਼ਾਰ ਵਾਲਾ ਵੀ ਦੁਖੀ ਤੇ ਲੱਖ ਵਾਲਾ ਵੀ ਦੁਖੀ ਤੇ ਵੀ ਕਰੋੜ ਵਾਲਾ ਵੀ, ਹਰ ਇੱਕ ਦੁਖੀ। ਥਾਂ ਥਾਂ ਤੇ ਜਾਣ ਦਾ ਸਮਾਂ ਮਿਲਦਾ ਹੈ, ਕਈ ਵਾਰੀ ਸਤਿਗੁਰੂ ਜੀ ਦੀ ਡਿਊਟੀ ਐਸੀ ਲਾਈ ਹੈ, ਕਈ ਵਾਰੀ ਸਾਧ ਸੰਗਤ ਐਸੇ ਬੰਦੇ ਨਾਲ ਵਾਹ ਪੈਂਦਾ ਹੈ ਜਿਹਦੇ ਘਰ ਵਿੱਚ ਅੰਤਾਂ ਦੀ ਗਰੀਬੀ ਹੁੰਦੀ ਹੈ, ਜਿਹਦੇ ਘਰ ਵਿੱਚ ਇੱਕ ਸਮੇਂ ਦਾ ਪ੍ਰਸ਼ਾਦਾ ਛੱਡ ਲਿਆ ਤੇ ਦੂਜੇ ਦਿਨ ਦੀ ਆਸ ਕੋਈ ਨੀ ਵੀ ਮਿਲੇਗਾ ਕਿ ਨਹੀਂ ਮਿਲੇਗਾ। ਐਸੇ ਘਰਾਂ ਵਿੱਚ ਵੀ ਜਾਣ ਦਾ ਸਮਾਂ ਮਿਲਦਾ, ਇੰਨੀ ਗਰੀਬੀ। ਹੁਣ ਉਹ ਕਹਿਣਗੇ ਬਾਬਾ ਜੀ ਸਾਡੀ ਕੋਈ ਅਰਦਾਸ ਕਰ ਦਿਓ, ਸਾਡੇ ਕਰਮ ਬਦਲ ਜਾਣ, ਸਾਡੀ ਗਰੀਬੀ ਕੱਟੀ ਜਾਏ, ਸਾਡਾ ਦੁੱਖ ਕੱਟਿਆ ਜਾਏ, ਸਾਡੇ ਘਰ ਦੀ ਬਿਮਾਰੀ ਚਲੀ ਜਾਏ। ਬਾਬਾ ਜੀ ਕੋਈ ਅਰਦਾਸ ਕਰਕੇ ਜਾਇਓ, ਇਹ ਗਰੀਬ ਦੀ ਪੁਕਾਰ ਹੈ। ਜਿਹਦੇ ਕੋਲ ਕੁਛ ਨਹੀਂ ਉਹ ਕਹਿੰਦਾ ਮੇਰੀ ਅਰਦਾਸ ਕਰ ਦਿਓ ਵੀ ਮਾਇਆ ਆ ਜਾਏ ਮੇਰੇ ਕੋਲ, ਮੇਰੇ ਦੁੱਖ ਕੱਟੇ ਜਾਣ, ਮੇਰੀ ਗਰੀਬੀ ਕੱਟੀ ਜਾਏ, ਇਹ ਗਰੀਬ ਅਰਦਾਸ ਕਰਵਾਉਂਦਾ। ਤੇ ਕਈ ਵਾਰੀ ਐਸੇ ਘਰਾਂ ਵਿੱਚ ਜਾਣ ਦਾ ਸਮਾਂ ਮਿਲ ਜਾਂਦਾ ਹੈ ਜਿਨ੍ਹਾਂ ਦੇ ਘਰਾਂ ਦੇ ਵਿੱਚ ਏਅਰ ਕੰਡੀਸ਼ਨ ਕਮਰੇ, ਏਅਰ ਕੰਡੀਸ਼ਨ ਗੱਡੀਆਂ, ਇੱਕ ਨਹੀਂ ਦਸ ਦਸ ਖਲੋਤੀਆਂ ਨੇ, ਦਸ ਦਸ ਲੱਖ ਰੁਪਏ, ਵੀਹ ਵੀਹ ਲੱਖ ਰੁਪਏ ਦੀਆਂ ਗੱਡੀਆਂ, ਹਜ਼ਾਰਾਂ ਸੈਂਕੜੇ ਖਲੋਤੀਆਂ ਨੇ, تے بڑے بڑے بنگلے بڑے بڑے محل بڑیاں بڑیاں کوٹھیاں بڑیاں نے تے ایک پاسے تے او غریب وی اے کہہ رہا بھی کوئی ارداس کر دیو میری غریبی چکی جائے میرے گھر چ پیسہ آ جائے تے امیر وہ سوگا او کی کہندا ہے وہ بھی کہن گے بابا جی کوئی ارداس کر دیو من نوں بڑی تڑفنا رہندی من دی پٹکنا ختم نہیں ہوندی میرے من دی پٹکنا ختم ہو جائے میرے من دی ترشنا ختم ہو جائے من نوں کوئی شانتی آ جائے آتمک سکھ آ جائے ہن ساد سنگت غریب بندہ تے روندا ہے غریب تے رووے کیونکہ وہ دے کول غریبی وہ دے کول پیسہ نہیں پر امیر کیوں رو رہے ہیں جیڑا دکھی ہے وہ تے رووے پر سکھی کیوں رو رہے ہیں ساد سنگت نانک دکھی آ سب سنسار سارا سنسار ہی دکھی جنوں مرضی پوچھ کے ویکھ لو جنہ دے تن کر کے جڑے سکھ نے وہ من کر کے سکھی نہیں جڑے من کر کے سکھی نے وہ تن کر کے سکھی تن دے روگ سب نوں نظر آندے نے پر من دا روگ کسے نوں نظر نہیں آندا من دے روگ نے نا جڑے وہ کسے نوں دسدے نہیں پر جڑا تن ہے وہ دے علاج بڑے نے تن جے روگی ہو جائے گا سانو کوئی بماری لگ جائے گی تے اسی علاج کروا لواں گے وڈے وڈے ڈاکٹر نے وڈے وڈے ہسپتال بنے نے اسی اپنے تن دا علاج تھان تھان تو کرا سکنے ہاں تھان تھان دے ہسپتال ڈاکٹر ہن پر جڑا من روگی ہے نا من دا علاج کسے ہسپتال چ نہیں ہونا من دا علاج کسے ہسپتال چ نہیں ہونا مرج بھی کہہ رہے نے بانی دے وچ مرج کہندے ہے من دکھی ہے من تڑفدا ہے من پٹکدا ہے من نوں کوئی شانتی نہیں تے مرج کہندے اے من دا علاج کیویں ہوئے گا تن دے ڈاکٹر بڑے نے تن دے حکیم بڑے نے تن دا علاج کرن والے بڑے نے پر من دا علاج تے گرو نے کرنا ہے اے من دا علاج تے اس پرمیشر نے کرنا ہے نام روپی دوائی دے کے من دا علاج ہونا ہے نام روپی آہار دے نال من دی بھوک ختم ہونی ہے نہیں تے من دی بھوک اے ختم نہیں ہوندی من دی پٹکنا اے ساتھ سنگت ختم نہیں ہوندی اسے کر کے سدگرو جی گربانی وچ فیصلہ دے رہے نے بھکھیاں بھوک نہ اتری جے بنا پوریاں بھار من دی بھوک ختم نہیں ہونی سارے بولیو گج بج کے سدگرو جی بانی وچ اس طرح فیصلہ دے رہے نے او بھوک من دی کدے نہ اترے نیڑے بیٹھے